ਖਾਈਏ ਦੀ ਦਵੈਤ ਦੀ ਵੱਡੀ ਸਾਰੀ ਬਾਂਦਰ ਕੋਟ ਚੜੇ ਤੇਵਰ ਖਾਈ ਰਹਾਓ ਦੀ ਤੋਕਾ ਐਡਾ ਮੁਸ਼ਕਿਲ ਤ੍ਰੈ ਗੁਣਾਂ ਨੂੰ ਟੱਪ ਕੇ ਤਾਂ ਤੁਰਿਆ ਅਵਸਥਾ ਚ ਜਾਣਾ ਫੇਰ ਇਹ ਕਿਹੜਾ ਫਤਿਹ ਹੋਣਾ ਉਹ ਮਾੜੇ ਕਹਿੰਦੇ ਬੜੀਆਂ ਚੀਜ਼ਾਂ ਇਹਦੇ ਚ ਇਹ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਚੋਂ ਬੈਠ ਕੇ ਪਿਆਰ ਨਾਲ ਪੜ੍ਹਿਓ ਤਾਂ ਇਹਦੇ ਸਾਰੀਆਂ ਦੀਆਂ ਬੜੇ ਸਮਝ ਆਏਗੀ। ਅੱਜ ਅਸੀਂ ਗਾਉਣਾ ਹੈ ਲੇਕਿਨ ਮੋਟੇ ਮੋਟੇ ਦੇ ਡਿਕਸ਼ਨਰੀ ਮੀਨਿੰਗ ਅਸੀਂ ਦੱਸੀ ਜਾਵਾਂਗੇ। ਪਾਂਚ ਕਾਮ ਕ੍ਰੋਧ ਲੋਭ 25 ਮੋਹ ਤੇ ਮਤ, ਇਹਦੇ ਅੰਦਰ ਸ਼ਰਾਬ ਮੋਹ ਦੀ ਭਰੀ ਪਈ, ਮਤ ਸਰ ਤੇ ਆਡੀ ਪਰਬਲ ਮਾਇਆ, ਇਹਦੇ ਅੱਗੇ ਅੰਦਰ ਐਡੀ ਵੱਡੀ ਮਾਇਆ ਹੈ ਤੇ ਮੈਂ ਐਡਾ ਜਿਹਾ ਗੜ ਕਿੱਦਾਂ ਜਿੱਤਾਂ ਜਿਹਦੇ ਵਿੱਚ ਇੰਨੀਆਂ ਇੰਨੀਆਂ ਤਕੜੀਆਂ ਫੌਜਾਂ। ਪਾਂਚ ਪੱਚੀ ਖੂਨ ਖਰਾਬੇ ਕਰਕੇ ਤੇ ਮਸਾ ਲਾਲ ਕਿਲਾ ਇੱਕ ਲਿਆ ਜਿਹਦੇ ਤੇ ਅੱਜ ਝੰਡਾ ਚਲਾ ਰਹੇ ਨੇ। ਉਹ ਵੀ ਪਤਾ ਨੀ ਗਾਂ ਕਿਹੜਾ ਰਾਜਾ ਹੋਊ ਕੀ ਕਿਸੇ ਨਾ ਪੁੱਛਿਆ ਜੀ। ਕਬੀਰ ਸਾਹਿਬ ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਪੁੱਛਿਆ, ਭਾਈ ਤੁਸੀਂ ਕਬੀਰ ਸਾਹਿਬ ਨੂੰ ਜਾਣਦੇ ਹੋ? ਕਹਿੰਦੇ ਹਾਂਜੀ, ਗੁਰੂ ਗ੍ਰੰਥ ਸਾਹਿਬ ਚ ਬਾਣੀ ਆਉਂਦੀ ਕਬੀਰ ਜੀ ਉਹਦੀ। ਕਹਿੰਦੇ ਤੁਸੀਂ ਉਹਨੂੰ ਜਾਣਦੇ ਹੋ? ਕਹਿੰਦੇ ਹਾਂਜੀ, ਕਬੀਰ ਜੀ ਹੋਏ ਨੇ। ਕਹਿੰਦੇ ਤੁਸੀਂ, ਤੁਹਾਡੇ ਚ ਕੋਈ ਦੱਸ ਸਕਦਾ ਵੀ ਕਬੀਰ ਸਾਹਿਬ ਵੇਲੇ ਬਾਦਸ਼ਾਹ ਕਿਹੜਾ ਸੀ ਦਿੱਲੀ ਚ, ਹਿੰਦੁਸਤਾਨ ਤੇ ਕੌਣ ਰਾਜ ਕਰਦਾ ਸੀ? ਸਾਰੇ ਸਿੱਖ ਚੋਂ ਕਹਿੰਦੇ ਭਾਈ ਏਦਾਂ ਇਹਨਾਂ ਰਾਜਿਆਂ ਰੂਜਿਆਂ ਦਾ ਕਿਸੇ ਨਾਲ ਨਾਂ ਨੀ ਲੈਣਾ, ਕਬੀਰ ਦਾ ਹੀ ਨਾਂ ਰਹਿ ਜਾਣਾ। ਇਹ ਸਾਖਿਆਤ ਸਿੱਖਾਂ ਨੂੰ ਗਿਆਨ ਦੇ ਰਹੇ ਸੀ ਗੁਰੂ ਭਾਈ। ਜਿਹੜੇ ਰਾਜੇ ਇਹ ਚਾਰ ਦਿਨ ਸਹਿਮੇ ਥੋੜੇ ਜਿਹੇ ਦਿਨਾਂ ਦੇ ਹੁੰਦੇ ਆ, ਅਸਲ ਭਗਤ ਜਾਣੀ ਹੈ। ਨਾਨਕ ਭਗਤਾਂ ਸਦਾ ਵਗਿਆ ਸੁਣਿਆ ਦੁੱਖ ਪਾਪ ਕਾ ਨਾਸ। ਸਾਨੂੰ ਗੁਰੂ ਮਹਾਰਾਜ ਬਹੁਤ ਉੱਚਾ ਲਿਜਾ ਰਹੇ ਨੇ। ਉਹ ਕਹਿੰਦੇ ਰਾਜਿਆਂ ਰੂਜੇ ਜੋ ਦਿਲ ਕੋਈ ਹੋਏ, ਉਹ ਕਹਿੰਦੇ ਕਬੀਰ ਦੇ ਵੇਲੇ ਜਿਹੜਾ ਰਾਜਾ ਹੋਇਆ ਉਹਦਾ ਕੋਈ ਨਾਂ ਹੀ ਨਹੀਂ ਜਾਣਦਾ, ਤੇ ਜਿਹਨੂੰ ਉਹਨੇ ਧੂ ਧੂ ਮਾਰਿਆ, ਕਦੀ ਹਾਥੀ ਦੇ ਮੋਹਰੇ ਸੁੱਟਿਆ, ਕਦੀ ਇਸ ਗਰੀਬ ਭਗਤ ਨੂੰ ਪੰਡ ਬੰਨ ਕੇ ਹਾਥੀ ਦੇ ਪੈਰਾਂ ਚ, ਕਦੀ ਦਰਿਆ ਚ ਸੁੱਟਿਆ ਗੰਗਾ ਜੀ ਨੂੰ ਮਾਰਨ ਨੂੰ, ਇਹੋ ਜਿਹੇ ਗਿਆਨਵਾਨ ਆਦਮੀ ਨੂੰ, ਪਰ ਉਹਦਾ ਨਾਂ ਸਦਾ ਅਮਰ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਹੈ ਜਿਹਨਾਂ ਸਭ ਤੋਂ ਪਹਿਲਾਂ ਉਹਦੇ ਸ਼ਬਦ ਪਾਇਆ।
ਪਹੁੰਚੋ ਗਰੀਬ ਜੋਰ ਨ ਪਹੁੰਚੋ ਗਰੀਬ ਜੋਰ ਨ ਪਹੁੰਚੋ।
ਵੱਡੇ ਤਖ਼ਤੇ ਲੱਗੇ ਆ ਬਾਹਰ, ਜਿਹਦੇ ਆਲੇ ਦੁਆਲੇ ਸੂਏ ਲੱਗੇ ਲੋਹੇ ਦੇ, ਇਹਨਾਂ ਨੂੰ ਤਖ਼ਤਿਆਂ ਨੂੰ ਕਿੱਦਾਂ ਤੋੜਿਆ ਜਾਏ? ਇਹ ਕਾਮ ਦੇ ਦਰਵਾਜ਼ੇ ਨੇ, ਜੋ ਕਾਮ ਹੈ ਇਨਸਾਨ ਚ ਉਹਦੇ ਤੇ ਦਰਵਾਜ਼ੇ ਲੱਗੇ ਆ ਦੁੱਖ ਸੁੱਖ, ਤੇ ਜਿਹੜੇ ਜ਼ਿੰਦਗੀ ਦੇ ਦੁੱਖ ਸੁੱਖ ਆ ਉਹਦੇ ਉਹਦੇ ਦੋ ਪਹਿਰੇਦਾਰ ਖੜੇ ਆ, ਕਾਮ ਪ੍ਰਧਾਨ ਬਣਿਆ, ਉਹ ਪ੍ਰੈਜੀਡੈਂਟ ਅੰਦਰ ਦਾ, ਤੇ ਐਂ ਦੰਦਨਾ ਰਿਹਾ ਹੈ, ਐਂ ਦੰਦਨਾ ਦਾ ਏਦਾਂ ਬੁਲਬਲੀਆਂ ਅੰਦਰ ਮਾਰਦਾ ਫਿਰਦਾ ਕ੍ਰੋਧ, ਉਹ ਕਹਿੰਦੀ ਏਡਾ ਵੱਡਾ ਹੈ ਕ੍ਰੋਧ, ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ ਖੰਡਰ, ਜਿਨ ਚਿਕਰ ਅੰਦਰ ਗੁਰੂ ਨਾਨਕ ਨੀ ਮਿਲਣਾ ਉਨ ਚਿਕਰ ਇਹਦੇ ਟੋਟੇ ਨੀ ਹੋਣੇ ਦੋਵਾਂ ਨੂੰ। ਕਾਮ ਕ੍ਰੋਧ ਇਹ ਜਿਸਮ ਭਰਿਆ ਪਿਆ, ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ, ਉਸ ਗੁਰੂ ਨਾਨਕ ਨੂੰ ਅੰਦਰ ਮਿਲ ਤਾਂ ਇਹਦੇ ਟੋਟੇ ਹੋਣਗੇ। ਇਸ ਕਰਕੇ ਇੱਥੇ ਵੀ ਪਹਿਲਾਂ ਇਹੋ ਲਿਖਿਆ, ਕਾਮ ਕਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ। ਦੁੰਦਰ ਕਹਿੰਦੇ ਜਿੱਦਾਂ ਸਾਨ ਕੋਈ ਛੱਡਿਆ ਹੋਵੇ ਨਾ ਤੇ ਉਹ ਦੰਦਨਾ ਰਿਹਾ ਹੋਵੇ, ਬੜਾ ਅੰਦਰ ਕ੍ਰੋਧ। ਕਾਂ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਮਨ ਮਾਵਾਸੀ ਰਾਜਾ, ਮਨ ਜਿਹੜਾ ਹੈ ਨਾ ਇਹ ਆਕੀ ਹੋਇਆ ਬੈਠਾ ਹੈ। ਮਾਵਾਸੀ ਕਹਿੰਦੇ ਆਕੀ ਨੂੰ, ਇਹ ਰੱਬ ਨੂੰ ਮੰਨਦਾ ਹੀ ਨਹੀਂ, ਇਹ ਵੀ ਆਕੀ ਹੋਇਆ ਬੈਠਾ ਹੈ। ਤੇ ਅੱਗੇ ਤਲਬਾਂ ਪੌਸਣ ਆਕੀਆਂ, ਬਾਕੀ ਜਿਨ੍ਹਾਂ ਰਹੀ ਇਹੋ ਜਿਹੇ ਮਨਾਂ ਨੂੰ ਫਿਰ ਦਰਗਾਹ ਚ ਜਦੋਂ ਲੇਖਾ ਹੁੰਦਾ ਨਾ, ਕਹਿੰਦੇ ਲਿਆਓ ਜਿਹੜਾ ਇਹ ਆਕੀ ਤੁਰਿਆ ਫਿਰਦਾ ਸੀ ਨਾ, ਇਹਨੂੰ ਜਰਾ ਉਰੇ ਕਰੋ। ਤਲਬਾਂ ਪੌਸਣ ਉਸ ਵੇਲੇ ਇਹੋ ਜਿਹੇ ਮਨਾਂ ਨੂੰ, ਜਿੱਦਾਂ ਕਚਹਿਰੀਆਂ ਚ ਆਵਾਜ਼ਾਂ ਪੈਂਦੀਆਂ, ਇੱਦਾਂ ਆਵਾਜ਼ ਪੈਂਦੀ ਆ ਵੀ ਉਹ ਫਲਾਨਾ ਜਿਹੜਾ ਆਕੀ ਹੋਇਆ ਫਿਰਦਾ ਸੀ। ਤਲਬਾਂ ਪੌਸਣ ਆਕੀਆਂ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਈ, ਕਹਿੰਦੇ ਲਿਆਓ ਜਰਾ ਉਸ ਮਨ ਨੂੰ ਜਿਹੜਾ ਉਹ ਕਬੀਰ ਸਾਹਿਬ ਵੀ ਦੁਖੀ ਹੈ, ਕਹਿੰਦਾ ਅੰਦਰ ਜਿਹੜਾ ਮਨ ਹੈ ਨਾ ਇਹ ਆਕੀ ਹੋ ਕੇ ਤੇ ਇਹ ਅੰਦਰਲੇ ਗੜ੍ਹ ਦਾ ਰਾਜਾ ਬਣੇ ਆ, ਜਿਨ ਚਿਕਰ ਇਹਨੂੰ ਨਾ ਇਸ ਰਾਜੇ ਨੂੰ ਮਾਰਿਆ ਫਤਿਹ ਨਾ ਕੀਤਾ, ਹੁਣ ਚਿਕਰ ਮੈਂ ਗੜ੍ਹ ਆਪਣਾ ਜਿੱਤ ਨਹੀਂ ਸਕਦਾ। ਮਨ ਮਾਵਾਸੀ ਰਾਜਾ, ਇਹਨੇ ਬਈ ਜਰਾ ਬਖਤਰ ਕਾਹਦਾ ਪਾਏ ਆ, ਲੜਨ ਵੇਲੇ ਲੋਹੇ ਦਾ ਲਿਬਾਸ ਪਾ ਲੈਂਦੇ ਸੀ, ਕਹਿੰਦੇ ਇਹਦੇ ਆਲੇ ਦੁਆਲੇ ਜਿਹੜਾ ਲੋਹੇ ਦਾ ਲਿਬਾਸ ਹੈ ਨਾ ਇਹ ਸਵਾਦਾਂ ਦਾ ਹੈ, ਜੋ ਇਹ ਮਨ ਨੂੰ ਸਵਾਦਾਂ ਵਾਲੇ ਜਾਂਦਾ ਹੈ ਨਾ ਉਹ ਤੇ ਇਹਨੇ ਜਰਾ ਬਖਤਰ ਪਾਇਆ, ਇਹਦੇ ਤੇ ਵਾਰ ਕਿੱਦਾਂ ਕਰੀਏ।
ਸਵਾਦ ਸੁਨਾ ਟੋਪ ਮਮਤਾ ਕੋ,
ਸਵਾਦ ਸੁਨਾ ਟੋਪ ਮਮਤਾ ਕੋ,
ਸਵਾਦ ਦਾ ਤੇਨੇ ਇਸ ਲੋਹੇ ਦੇ ਬਸਤਰ ਪਾਏ ਆ, ਸਵਾਦ ਜਿੰਨੇ ਇਹਨੂੰ ਲੱਗੇ ਆ, ਤੇ ਇਹਨੇ ਟੋਪ ਕਾਹਦਾ ਪਾਇਆ ਜਿਹਦੇ ਤੇ ਤਲਵਾਰ ਵਾਰ ਹੀ ਨਹੀਂ ਕਰ ਸਕਦੀ, ਕਿਹੜੀ ਇਹਦੇ ਤੇ ਮਮਤਾ ਦਾ ਟੋਪ ਪੇ, ਇਹਨੂੰ ਵੱਢੀਏ ਕਿੱਦਾਂ? ਜਿਹੜਾ ਮਾਨ ਹੈ ਮੋਹ ਕਰਨ ਉਹ ਹਟਦਾ ਨੀ, ਇਹਦੇ ਤੇ ਟੋਪੀ ਜਿਹੜੀ ਲੋਹੇ ਦੀ ਹੈ ਉਹ ਟੋਪ ਮਮਤਾ ਕਾ, ਸਵਾਦ ਸਨਾਹ ਟੋਪ ਮਮਤਾ ਕੋ, ਇਹਦੇ ਹੱਥ ਚ ਕਮਾਨ ਕਿਹੜੀ ਹੈ ਜਿਹੜੀ ਇਹਨੇ ਚੜਾਈ ਹੈ, ਲਾਗੇ ਨੀ ਆਉਣ ਦਿੰਦਾ, ਉਹ ਹੈ ਕਬੁੱਧ ਦੀ, ਰੱਬ ਗੁਰੂ ਕੋਲੋਂ ਬੁੱਧ ਤੇ ਲੈਣੀ ਨੀ, ਜਿਹੜੀ ਇਹ ਚ ਕਬੁੱਧ ਹੈ ਨਾ ਉਹਦੇ ਕਮਾਨ ਕੱਸੀ ਪਈ ਹੈ ਹੱਥਾਂ ਚ,
ਕਬੁੱਧ ਕਮਾਨ ਚੜਾਈ,
ਇਸ ਮਨ ਦੇ ਵਿੱਚ ਤੀਰ ਕਿਹੜਾ ਪਾਉਂਦਾ? ਇਹ ਤ੍ਰਿਸ਼ਨਾ ਦਾ ਤੀਰ ਹੈ ਜਿਹੜੀ ਮਨ ਨੂੰ ਅੰਦਰ ਹਰ ਵੇਲੇ ਅੱਗ ਲੱਗੀ ਰਹਿੰਦੀ, ਆਹ ਬਣ ਗਿਆ ਅੱਛਾ ਮੈਂ ਹੋਰ ਬਣਾ ਲਾਂ, ਇੱਕ ਸਕੂਟਰ ਆ ਮੈਂ ਦੋ ਰੱਖ ਲਾਂ, ਬਹੁਤਾ ਕਿਰਾਇਆ ਕਰੂਗਾ, ਇੱਕ ਕੋਠੀ ਹੈ ਇੱਕ ਕੋਠੀ ਕਿਰਾਏ ਤੇ ਚਾੜ ਛੱਡਾਂ, ਉਹ ਬਸ ਹੀ ਨਹੀਂ ਕਿਤੇ ਕਰਦਾ, ਉਹਦੀ ਕਿਤੇ ਬਸ ਲਿਮਿਟ ਹੈ ਹੀ ਨਹੀਂ, ਸੰਤੋਖ ਹੈ ਹੀ ਨਹੀਂ। ਹਾਲਾਂਕਿ ਮਹਾਰਾਜ ਨਾ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਤਾ ਭਾਈ ਬਾਣੀ ਦੀ ਤਾਂ ਸਮਝਾਓ, ਜੇ ਸਤ ਸੰਤੋਖ ਵਿਚਾਰੋ ਵਿਚਾਰੇਗਾ ਤੇ ਸੰਤੋਖ ਦਾ ਜੀਵਨ ਰੱਖੇਗਾ। ਸੰਤੋਖ ਦੀ ਤੇ ਕਿਤੇ ਹੱਦ ਹੀ ਨਹੀਂ ਨਾ, ਇਹਨੇ ਇੰਨੇ ਤੀਰ ਭਰੇ ਪਏ ਪੱਥੇ ਦੇ ਵਿੱਚ। ਉਹ ਕਹਿੰਦੇ ਵੀ ਜਿਹੜਾ ਤ੍ਰਿਸ਼ਨਾ ਦਾ ਤੀਰ ਹੈ ਇਹਨੇ ਕਬੁੱਧ ਦੀ ਕਮਾਨ ਚ, ਉਹ ਬੁੱਧ ਤੇ ਮਹਾਰਾਜ ਦੀ ਇਹ ਕਹਿੰਦੀ ਵੀ ਸੰਤੋਖ ਵਾਲਾ ਜੀਵਨ ਰੱਖ, ਤੇ ਕਬੁੱਧ ਕਹੂਗੀ ਨਹੀਂ ਤੂੰ ਤ੍ਰਿਸ਼ਨਾ ਦੇ ਤੀਰ ਵਿੱਚ ਹੋਰ ਪਰ।
ਕ੍ਰਿਸ਼ਨਾ ਤੀਰ ਰਹੇ ਘੱਟ ਪੀਤਰ,
ਕ੍ਰਿਸ਼ਨਾ ਤੀਰ ਰਹੇ ਘੱਟ ਪੀਤਰ,
ਕ੍ਰਿਸ਼ਨਾ ਤੀਰ ਰਹੇ ਘੱਟ ਪੀਤਰ,
ਕ੍ਰਿਸ਼ਨਾ ਤੀਰ ਰਹੇ ਘੱਟ ਪੀਤਰ।
ਕਹਿੰਦੇ ਵੀ ਇਹੋ ਜਿਹਾ ਕਮਾਨ ਕਬੁੱਧ ਦੀ ਚੜੀ ਹੋਵੇ, ਕ੍ਰਿਸ਼ਨਾ ਦੇ ਤੀਰ ਵਿੱਚ ਪਾਏ ਹੋਣ ਤੇ ਟੋਪ ਦੀ ਜਗ੍ਹਾ ਇਹਨੇ ਮੋਹ ਦਾ ਟੋਪ ਪਾਇਆ, ਇੰਨੇ ਜ਼ਰਾ ਬਖਤਰ ਪਾਏ ਹੁਣ। ਮਹਾਰਾਜ ਕਹਿੰਦੇ
ਇਹ ਗੱਡ ਲਿਓ ਨਾ ਜਾਈ,
ਇਹ ਗੱਡ ਲਿਓ ਨਾ ਜਾਈ,
ਇਹ ਗੱਡ ਲਿਓ ਨਾ ਜਾਈ,
ਇਹ ਗੱਡ ਲਿਓ ਨਾ ਜਾਈ।
ਸਭ ਇੱਥੇ ਹੱਥ ਖੜੇ ਕਰ ਦਿੰਦੇ ਨੇ ਭਾਈ, ਇਹ ਇਹੋ ਜਿਹਾ ਕਿਲਾ ਫਤਿਹ ਕਿੱਦਾਂ ਹੋਊਗਾ? ਇਲਾਜ ਲਿਖਦੇ ਨੇ ਆਦਿ ਸ਼ਬਦ ਦੇਖ, ਇਲਾਜ ਕੀ ਲਿਖਦੇ? ਕਹਿੰਦੇ ਜਿਹੜਾ ਤੋਪ ਭਰ ਤੇ ਤੋਪ ਦੇ ਵਿੱਚ ਜਿਹੜਾ ਪਲੀਤਾ ਦਿੰਦੇ ਹੁੰਦੇ ਸੀ ਨਾ, ਪਿੱਛੇ ਤੋਪਾਂ ਟਰੈਗਰ ਨਾਲ ਨਹੀਂ ਸੀ ਚੱਲਦੀਆਂ, ਤੋਪਾਂ ਦੇ ਵਿੱਚ ਮੋਹਰੇ ਲੋਹੇ ਦਾ ਗੋਲਾ ਇੱਕ ਰੱਖ ਦਿੰਦੇ ਸੀ ਮੂੰਹ ਦੇ ਵਿੱਚ, ਉਹ ਜਿਹੜਾ ਗੋਲਾ ਠੋਸ ਸੋਲਿਡ ਹੁੰਦਾ ਸੀ ਨਾ, ਉਹਨੂੰ ਕਈ ਵਾਰੀ ਜੰਜੀਰੀ ਵਾਲਾ ਗੋਲਾ ਵੀ ਕਹਿੰਦੇ, ਉਹਦੇ ਆਲੇ ਦੁਆਲੇ ਜੰਜੀਰੀ ਵੀ ਲੱਗੀ, ਉਹ ਫਿਰ ਜਿਸ ਕੰਧ 'ਚ ਜਾ ਕੇ ਵੱਜਦਾ ਸੀ ਉੱਥੇ ਫਿਰ ਇੱਟਾਂ ਪਾੜ ਸਕਦਾ ਸੀ, ਠੋਸ ਗੋਲਾ ਹੁੰਦਾ ਸੀ, ਫਟਣ ਵਾਲੇ ਗੋਲੇ ਨਹੀਂ ਸੀ ਹੁੰਦੇ ਉਦੋਂ। ਕਬੀਰ ਸਾਹਿਬ ਵੇਲੇ ਬਰੂਦ ਨਹੀਂ ਸੀ ਆਇਆ, ਬਾਬਰ ਤੋਂ ਬਰੂਦ ਆਇਆ ਹੈ। ਗੁਰੂ ਨਾਨਕ ਪਾਤਸ਼ਾਹ ਨਾ ਉਹਨ ਹਾਥੀ ਉਹਨ ਤੁਪਕ ਚਲਾਈ, ਦਸ ਗੁਰੂ ਨਾਨਕ ਨੇ ਆਪਣੀ ਬਾਣੀ ਚ ਖੋਲਿਆ ਆਇਆ ਵੀ ਉਹਨਾਂ ਨਾਲ ਤੋਪਾਂ ਚਲਾਈਆਂ, ਬਾਬਰ ਨਾਲ ਤਾਂ ਫਤਿਹ ਹੋ ਗਏ ਕਿਉਂਕਿ ਉਹਦੇ ਕੋਲ ਹਾਥੀ ਸੀ, ਉਹਨੇ ਹਸਤ ਚੜਾਈ। ਜਿਹੜਾ ਇਬਰਾਹਿਮ ਲੋਧੀ ਆ ਜਿਹਨੇ ਸ਼ਿਕਸਤ ਖਾਧੀ ਸੀ ਬਾਬਰ ਤੋਂ, ਗੁਰੂ ਨਾਨਕ ਉਹ ਆਪ ਉਹਦੀ ਸਾਰੀ ਭਰ ਰਿਹਾ, ਲੜਾਈ ਦੇਖ ਰਿਹਾ, ਕਹਿੰਦਾ ਉਹਨਾਂ ਨਾਲ ਤੋਪਾਂ ਚਲਾਈਆਂ ਤਾਂ ਫਤਿਹ ਹੋ ਗਏ, ਲੇਟੈਸਟ ਹਥਿਆਰ ਸੀ। ਹੁਣ ਅਸੀਂ ਜੇ ਲੇਟੈਸਟ ਹਥਿਆਰ ਨਾ ਰੱਖਾਂਗੇ ਤੇ ਚਾਕੂ ਪਾ ਕੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ 500 ਸਾਲ ਪਿੱਛੇ ਸੁੱਟੀ ਜਾਂਦੇ। ਉਹ ਤੁਸੀਂ ਕੋਈ ਅਟੈਮਪ ਰਿਵਾਲਵਰ ਰੱਖੋ ਲਾਗੇ, ਉਹ ਤੁਸੀਂ ਐਸਾ ਹਥਿਆਰ ਰੱਖੋ ਜਿਹੜਾ ਉਸ ਵੇਲੇ ਚੱਲ ਸਕੇ, ਇਹਦੇ ਨਾਲ ਤੇ ਨਾਖ ਵੀ ਨਹੀਂ ਵਢਾਉਂਦੀ। ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਿੱਛੇ 500 ਸਾਲ ਸੁੱਟੀ ਜਾਂਦੇ? ਉਹਦੇ ਕੋਲ ਤੇ ਕੋਈ ਦਨਾਲੀ ਬੰਦੂਕ ਲਿਆਦੀ ਸੀ ਤੇ ਕਹਿੰਦੇ ਛਾਤੀ ਨਾਲ ਲਾ ਲਈ ਸੀ, ਕਹਿੰਦੀ ਆਹ ਲਿਆਓ ਦੋ ਸਿੱਖ ਮੈਂ ਪਰਖ ਕੇ ਦੇਖਾਂ। ਲੇਟੈਸਟ ਹਥਿਆਰ ਸਿੰਘਾਂ ਨੂੰ ਕਹਿੰਦੇ ਸੀ, ਓਏ ਮੈਨੂੰ ਪੂਜਾ ਪਾਜਾ ਨਾ ਚੜਾਓ, ਲਿਆਓ ਸ਼ਸਤਰ ਤੇ ਘੋੜੇ ਲਿਆਓ। ਇਸ ਵੇਲੇ ਗੁਰੂ ਮਹਾਰਾਜ ਦਾ ਕੋਈ ਲੜਨ ਦੇ ਢੰਗ ਸੀ ਕਿ ਨਾ ਕਿ ਤੁਹਾਨੂੰ ਇਹ ਬਾਹਮਣਾ ਨੂੰ ਕਿਸੇ ਜਨੇਰੂਆਂ 'ਚ ਬੰਨ ਦੇਣਦੇ ਸੀ? ਇਸ ਕਰਕੇ ਉਹ ਮਹਾਰਾਜ ਕਹਿੰਦੇ ਵੀ ਮੈਂ ਇਹੋ ਜਿਹਾ ਗੱਡ ਕਿੱਦਾਂ ਲਾਹਾਂ ਜਿੱਦਾਂ ਕਿ ਅੰਦਰ ਹੈ ਜਿਹੜੇ ਤਕੜੇ ਹੈ। ਤੇ ਉਹ ਮਹਾਰਾਜ ਕਹਿ ਰਹੇ ਵੀ ਇਹ ਗੱਡ ਮੈਥੋਂ ਨਹੀਂ ਲਿਆ ਜਾਂਦਾ। ਤੇ ਪਹਿਲਾਂ ਉਹਨੇ ਇਲਾਜ ਦੱਸਿਆ ਵੀ ਜਿਹੜੀ ਤੂੰ ਤੋਪ ਚਲਾ ਇਹਨਾਂ 'ਚ, ਤੂੰ ਕੱਢ ਤੋਪ ਤੇ ਇਹ ਤੇ ਇਧਰ ਚਟਾ ਤੂੰ ਬਰੂਦ ਤੇ ਤਾਂ ਇਹ ਪੁਰਾਣੇ ਹਥਿਆਰ ਖਤਮ ਹੋਣੇ ਹੈ। ਇੱਥੇ ਇਹਨੇ ਲਿਖਿਆ ਵੀ ਜਿਹੜਾ ਪ੍ਰੇਮ ਪਲੀਤਾ ਜਿਹੜੀ ਤੋਪ ਹੁੰਦੀ ਸੀ ਉਹਦੇ ਮੋਹਰੇ ਸੋਲਿਡ ਗੋਲਾ ਰੱਖਦੇ ਸੀ, ਪਿੱਛੇ ਇੱਕ ਥਾਂ ਛੋਟੀ ਜਿਹੀ ਮੋਰੀ ਹੁੰਦੀ ਸੀ, ਉਹਦੇ 'ਚ ਬਰੂਦ ਭਰ ਕੇ ਉਹਦੇ ਵਿੱਚ ਇੱਕ ਜਿੱਦਾਂ ਪਟਾਕੇ ਦੇ ਵਿੱਚ ਬਾਹਰ ਨਿਕਲਿਆ ਧਾਗਾ ਰਿਹਾ ਹੁੰਦਾ ਨਾ, ਇੱਦਾਂ ਪਲੀਤਾ ਬਾਹਰ ਨਿਕਲਿਆ ਹੁੰਦਾ ਸੀ। ਜਿਹੜਾ ਤੋਪ ਨੂੰ ਚਲਾਉਣ ਵਾਲਾ ਹੁੰਦਾ ਸੀ ਉਹ ਉਸ ਪਲੀਤੇ ਨੂੰ ਅੱਗ ਲਾ ਕੇ ਤੇ ਕੰਨ ਬੰਦ ਕਰ ਲੈਂਦਾ ਸੀ। ਜਿਹੜੀ ਭੰਗੀਆਂ ਦੀ ਤੋਪ ਹੈ ਲਾਹੌਰ ਵਾਲੀ, ਉਹਦੇ ਲਾਗੇ ਇੱਕ ਵੱਡਾ ਸਾਰਾ ਘੜਾ ਪਾਣੀ ਦਾ ਬਣਾਇਆ ਸੀ, ਉਹ ਐਡੀ ਜ਼ੋਰ ਦੀ ਚੱਲਦੀ ਸੀ ਤੋਪ ਵੀ ਲਾਗਲੀਆਂ ਮੱਝਾਂ ਮਹੀਆਂ ਜਿਹੜੀਆਂ ਗਰਭਵਤੀ ਹੁੰਦੀਆਂ ਸੀ ਉਹ ਡਿੱਗ ਪੈਂਦੇ ਸੀ ਉਹਨਾਂ ਦੀ, ਐਡੀ ਆਵਾਜ਼ ਹੁੰਦੀ ਸੀ ਉਹਦੀ। ਉਹ ਫਿਰ ਚਲਾਉਣ ਵਾਲਾ ਤੋਪ 'ਚ ਉਸ ਪਾਣੀ 'ਚ ਚੁੱਭੀ ਮਾਰ ਜਾਂਦਾ ਸੀ, ਉਹ ਫਿਰ ਤੋਪ ਚੱਲਦੀ ਸੀ। ਉਹ ਐਡੀ ਵੱਡੀ ਭੰਗੀਆਂ ਦੀ ਤੋਪ ਆ, ਅਸੀਂ ਲਾਹੌਰ 'ਚ ਦੇਖੀ, ਉਹਦਾ ਮੂੰਹ ਐਡਾ ਵੱਡਾ ਵੀ ਕਿੱਡਾ ਵੱਡਾ ਗੋਲਾ ਪੈਂਦਾ। ਐਦਾਂ ਕਬੀਰ ਸਾਹਿਬ ਨੇ ਇਹਨਾਂ ਪੁਰਾਣੇ ਸ਼ਸਤਰਾਂ ਦੇ ਅਗੇਂਸਟ ਮਹਾਰਾਜ ਨਾਲ ਵੱਡਾ, ਫਿਰ ਕਬੀਰ ਸਾਹਿਬ ਨੇ ਕਿਹਾ ਵੀ ਇਹਨਾਂ 'ਤੇ ਤੋਪ ਸੁੱਟੋ। ਉਹ ਤੋਪ ਦੇ ਉੱਤੇ ਜਿਹੜੀ ਪਲੀਤਾ ਨੂੰ ਅੱਗ ਲਾਉਂਦੇ ਸੀ ਨਾ, ਉਹ ਮਹਾਰਾਜ ਕਹਿੰਦੇ ਤੂੰ ਪਲੀਤਾ ਕਹਿੰਦਾ ਬੁਲਾਉਣਾ।
ਪ੍ਰੇਮ ਪਲੀਤਾ ਸੁਰਤ ਹਵਾਈ,
ਪ੍ਰੇਮ ਪਲੀਤਾ ਸੁਰਤ ਹਵਾਈ,
ਪ੍ਰੇਮ ਪਲੀਤਾ ਸੁਰਤ ਹਵਾਈ,
ਪ੍ਰੇਮ ਪਲੀਤਾ ਸੁਰਤ ਹਵਾਈ,
ਪ੍ਰੇਮ
ਕੀ ਪ੍ਰੇਮ ਕੀ ਪ੍ਰੇਮ ਕੀ।
ਟਕਾ ਕੇ ਸ਼ਬਦ ਨੂੰ ਪੜ੍ਹੇਗਾ ਨਾ ਇਹ ਮਨ ਅਰਗੇ ਕਿ ਇਹੋ ਜਿਹੇ ਕਈ ਅੰਦਰੋਂ ਵਿਕਾਰ ਨਿਕਲ ਜਾਣਗੇ ਭਾਈ
ਰਾਮ ਕਾ
ਪਹਿਲੇ ਦਾ ਸ਼ਬਦ ਹੈ ਰਾਮ ਕਹੋ ਚਿੱਤ ਲਾਏ ਜਦੋਂ ਚਿੱਤ ਲਾ ਕੇ ਪਿਆਰ ਨਾਲ ਤੂੰ ਨਾਮ ਜਪੇਗਾ ਉਹ ਤੂੰ ਪਲੀਤੇ ਨੂੰ ਅੱਗ ਲਾ ਰਹੇ ਹੋ ਜਿਹੜਾ ਸੁਰਤ ਦੇ ਵਿੱਚ ਨਾਮ ਜਪੇਗਾ ਮਨ ਨੂੰ ਬਾਹਰ ਨਹੀਂ ਜਾਣ ਦੇਗਾ ਉਹ ਸੁਰਤ ਹਵਾਈ ਹੋਏਗਾ ਤੇ ਜਿਹੜਾ ਗੋਲਾ ਵਿੱਚੋਂ ਨਿਕਲਣਾ ਕੀ ਹੈ ਗੋਲਾ ਜਿਹਨੇ ਜਾ ਕੇ ਕੰਧ ਭੰਨਣੀ ਉਹ
ਗੋਲਾ ਗਿਆਨ ਚਲਾਇਆ
ਲੇਕਿਨ ਅਕਾਲ ਪੁਰਖ ਦੀ ਨਾਂ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਬ ਦੇ ਜਿਹਨੂੰ ਅਕਾਲ ਪੁਰਖ ਨਾਲ ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ ਭਗਤ ਆਪ ਨਹੀਂ ਬਣਦਾ ਦੁਨੀਆਂ ਚ ਪੂਰਨ ਭਗਤ ਉਹਦਾ ਭੇਜਿਆ ਹੁੰਦਾ ਜੁਲਾਹਾ ਉਹ ਕਹਿ ਰਿਹਾ ਇਹਨਾਂ ਤੇ ਛੱਡ ਫਿਰ ਗਿਆ ਹੁੰਦਾ ਗੋਲਾ
ਗੋਲਾ ਗਿਆ
ਅੱਗ ਸੀ ਨਾ ਫਿਰ ਸਹਿਜੇ ਜਾਂਦੀ ਸਹਿਜ ਅਵਸਥਾ ਚ
ਬ੍ਰਹਮ ਗਿਆਨ ਸਹਿਜੇ ਪਰ ਜਾਲੀ
ਕਹਿੰਦੇ ਫਿਰ ਏਕੇ ਚੋਟ ਸਧਾਇਆ ਸੰਤੋਖ ਨੂੰ ਦੋਨਾਂ ਨੂੰ ਬੁਲਾਇਆ ਨਾਲ ਮਦਦ ਲਈ ਮੈਂ ਫਿਰ ਉਹਨਾਂ ਦੇ ਨਾਲ ਹੋ ਕੇ ਇਹਦੇ ਨਾਲ ਲੜਾਈ ਕੀਤੀ
ਸੰਤ ਸੰਤੋਖ ਲੈ
ਤੋਰੇ ਦੋਵੇਂ
ਖਾਲਸਾ ਉਹ ਰਾਜ ਲੈਣਾ ਜਾਂ ਜਿਹਦਾ ਅੱਜ 15 ਅਗਸਤ ਨੂੰ ਝੰਡੇ ਚਲਾ ਰਹੇ ਨੇ ਉਹ ਰਾਜ ਲੈਣਾ ਸਤਿਗੁਰੂ ਨਾਨਕ ਸਨ ਗੁਰਬਾਣੀ ਸਨ ਕਿਹੜਾ ਰਾਜ ਦੇ ਲਈ ਹੈ
ਰਾਜ ਲਿਓ ਆਪਣਾ ਸੀ
ਨਾਨਕ ਰਾਜ ਚਲਾਇਆ
ਰਾਗ ਜਿਹੜਾ ਬੜਾ ਮਸ਼ਹੂਰ ਹੈ ਉਹਦੇ ਚ ਕਬੀਰ ਸਾਹਿਬ ਜੀ ਦਾ ਸ਼ਬਦ ਗਾਈਏ, ਉਹ ਜਿਹੜਾ ਰਾਜ ਲਿਆ ਉੱਥੇ ਰਾਜਾ ਕੌਣ ਹੈ।
ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ।
ਕਾਨੜਾ ਰਾਗ ਦਰਬਾਰੀ ਰਾਗ ਬੜਾ ਮਸ਼ਹੂਰ ਰਾਗ ਹੈ, ਉਹਦੇ ਵਿੱਚ ਆਪਾਂ ਇਹ ਸ਼ਬਦ ਪੜ੍ਹੀਏ।
ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ।
ਇਹ ਭੂਪਤ ਸਭ ਸਿਵ ਸਿੰਧਾ,
ਦਸਮ ਪਾਤਸ਼ਾਹ ਪੁੱਛ ਰਹੇ ਭਾਈ ਉਸ ਵੇਲੇ ਰਾਜਾ ਕਿਹੜਾ ਸੀ, ਕਿਹੜੇ ਸੀ ਉਹਦੇ ਪਤਾ ਹੈ, ਕਿਉਂਕਿ ਕਬੀਰ ਸਾਹਿਬ ਆਪ ਲਿਖ ਰਹੇ
ਨੇ।
ਜਿਹੜਾ ਲਫ਼ਜ਼ ਹੈ ਉਹਦਾ ਅਸੀਂ ਡਿਕਸ਼ਨਰੀ ਮੀਨਿੰਗ ਸਮਝ ਲਈਏ ਨਾ, ਤੇ ਕਬੀਰ ਸਾਹਿਬ ਜਿੱਥੇ ਖੇਡ ਰਹੇ ਨੇ ਉਸ ਸ਼ਬਦ ਚ ਖੇਡੋਗੇ। ਉਹ ਕਹਿੰਦੇ ਤੇ ਝੂਠੇ ਦਿਖਾਵੇ ਕਰ ਰਹੇ ਨੇ, ਜਿਹੜੀ ਇਕੱਠੀ ਕੀਤੀ, ਕਦੀ ਤੋਪਾਂ ਚਲਾਉਂਦੇ, ਝੰਡੇ ਲੜਾਉਂਦੇ, ਕਦੀ ਕੁਛ ਕਰਦੇ, ਮਹਾਰਾਜ ਕਹਿੰਦੇ ਝੂਠੇ। ਪਿੰਡਾਂ ਸਾਨੂੰ ਲੋਕੀ ਲਿਆਉਂਦੇ ਰੌਣਕ ਵਧਾਉਣ ਨੂੰ, ਬੈਠੋ ਯਾਰ ਪੰਡਾਲ ਚ ਹੋਰ ਬਰਸਾਤ ਚ, ਤੇ ਕਿਤੇ ਇਹਨਾਂ ਸ਼ਹਿਰੀਆਂ ਨਾਲ ਬੈਠਣਾ ਨੀ। 15 ਅਗਸਤ ਚ ਇੰਨੀ ਬਾਰਿਸ਼ ਹੁੰਦੀ, ਝੰਡੇ ਪਾੜ ਜਾਂਦੇ ਉਹ ਪਿੰਡਾਂ ਵਾਲੇ ਗਰੀਬ ਵਿਚਾਰੇ, ਲਿਆ ਲਿਆ ਲੱਦ ਲੱਦ ਕੇ ਨਾ ਉੱਥੇ ਮੀਂਹ ਚ ਭੇਂਦੇ ਰਹਿੰਦੇ ਝੂਠੇ। ਬੈਠੇ ਘਰ ਹੀ ਟੀਵੀ ਤੇ ਦੇਖ ਲੈਣਾ ਸਭ ਕੁਛ, ਪਰ ਲਿਆਓ ਨਾ ਪਿੰਡਾਂ ਵਾਲਿਆਂ ਨੂੰ, ਇਹਨਾਂ ਨੂੰ ਜਰਾ ਚੰਗੀ ਤਰ੍ਹਾਂ
ਭੇਜੇ।
ਚਾਰ ਤੇ ਚਾਰ ਤੇ
ਕਬੀਰਤਾ ਨੂੰ ਲਈ ਫਿਰਦਾ ਹਾਂ। ਅਕਾਲ ਪਛਾਣ ਪਤਾਲ ਸਭ ਤਿੰਨ ਭਾਵਨਾ ਦੇ ਵਿੱਚ ਹੀ ਕਬੀਰਤਾ ਫੈਲੇ ਪਏ। ਕਬੀਰ ਸਾਹਿਬ ਤੀਨ ਭਵਨ ਪਰ ਸਾਜਾ ਕਹਿੰਦੇ ਹਾਥ ਪਸਾਰੇ ਸਾਰੀ ਗਲੈਕਸੀ ਸਾਂਭੀ ਬੈਠਾ ਧਰੂ ਤਾਰਾ ਤੇ ਇਹੋ ਜਿਹੇ ਧਰੂ ਜਪ ਬਾਣੀ ਚ ਕਿਹਾ ਕੇਤੇ ਧੂ ਅਪਤ ਪ੍ਰੇਤ। ਕਈ ਇਹੋ ਜਿਹੇ ਪੋਲ ਸਟਾਰ ਨੇ, ਕਈ ਐਸੇ ਤਾਰੇ ਨੇ ਜਿਨ੍ਹਾਂ ਥਾਂ ਭਗਤ ਬੈਠੇ ਨੇ। ਇੱਕ ਸਾਡਾ ਇੱਕ ਧਰੂ ਤਾਰਾ ਹੈ ਜਿਹਦੇ ਦੁਆਲੇ ਸਾਡੀ ਸਾਰੀ ਸ੍ਰਿਸ਼ਟੀ ਚੰਦਰਮਾ ਸਭ ਸਾਰੇ ਰਾਤ ਨੂੰ ਤਾਰੇ ਹਿੱਲ ਜਾਂਦੇ। ਮੈਂ ਪਿੰਡ ਚ ਆਪਣੇ ਦਰਿਆ ਤੇ ਰਹਿ ਕੇ ਦੇਖਿਆ, ਉਹ ਥਾਂ ਰਹਿੰਦਾ, ਉਹਦੇ ਦੁਆਲੇ ਇੱਕ ਜਿਹੜੀ ਮੰਜੀ ਨੂੰ ਕਾਣ ਪਈ ਹੋਏ ਨਾ, ਉਹੋ ਜਿਹੇ ਸੱਤ ਰਿਸ਼ੀ ਉਹਦੇ ਦੁਆਲੇ ਘੁੰਮਦੇ ਆ। ਸੱਤ ਤਾਰੇ ਹੁੰਦੇ, ਇੱਕ ਮੰਜੀ ਵਾਂਗੂ ਚਾਰ ਤਾਰੇ, ਇੱਕ ਥਾਂ ਤਿੰਨ ਥਾਂ ਐ ਨਿਕਲੇ ਹੁੰਦੇ। ਉਹ ਮੰਜੀ ਚੌਰਸ ਨਹੀਂ ਹੁੰਦੀ, ਉਹ ਥੋੜੀ ਜਿਹੀ ਕਾਣ ਪਈ ਹੁੰਦੀ। ਉਹਦੀ ਅਖੀਰਲੀਆਂ ਦੋ ਤਾਰਾਂ ਉਹਨੂੰ ਤਾਰੇ ਆ, ਉਹਨਾਂ ਨੂੰ ਅਗਰ ਸਿੱਧੀ ਲੀਕ ਠਾਂ ਨੂੰ ਵਾ ਦਿਓ, ਇੱਕ ਚਮਕਦਾ ਤਾਰਾ ਦਿਸੇਗਾ ਜਿਹੜਾ ਸਾਰੀ ਰਾਤ ਸਾਰਾ ਉਹ ਇੱਕੋ ਥਾਂ ਹੀ ਰਹਿੰਦਾ ਹੈ। ਇਹਨੂੰ ਕਹਿੰਦੇ ਆ ਨੌਰਥ ਇਸੇ ਵਾਲੀ ਜਿਹੜੀ ਮੈਗਨੈਟਿਕ ਸੂਈ ਹੈ ਉਹ ਸਦਾ ਹੀ ਉਧਰ ਹੀ ਇਸ਼ਾਰਾ ਕਰੂਗੀ। ਪੁਰਾਤਨ ਸਮੁੰਦਰਾਂ ਚ ਜੰਗਲਾਂ ਚ ਜਿਸ ਵੇਲੇ ਬੰਦੇ ਗੁਆਚ ਜਾਂਦੇ ਸੀ ਜਹਾਜ਼, ਉਹ ਜਿਹੜੀ ਮੈਗਨੈਟਿਕ ਸੂਈ ਹੈ ਉਹ ਸਦਾ ਹੀ ਜਿਹੜੀ ਆ ਉਹ ਇਸ ਤਾਰੇ ਵੱਲ ਇਸ਼ਾਰਾ ਕਰੇਗੀ। ਨੌਰਥ ਪੋਲ ਨੂੰ ਕਹਿੰਦੇ ਆ। ਇੱਥੇ ਕਹਿੰਦੇ ਆ ਬਾਣੀ ਚ ਲਿਖਿਆ ਵੀ ਇੱਥੇ ਧਰੂ ਵੱਸਦਾ, ਧਰੂ ਨੂੰ ਇਹ ਟਿਕਾਣਾ ਮਿਲਿਆ। ਉਹ ਕਹਿੰਦੇ ਹਲੀ ਕੁ ਤੁਹਾਨੂੰ ਹੈ, ਜਾਓ ਧਰੂ ਨੂੰ ਦੇਖ ਲਓ, ਹਲੀ ਤੱਕ ਨਵਾਜਿਆ ਪਿਆ, ਪ੍ਰਹਿਲਾਦ ਨਵਾਜਿਆ ਪਿਆ, ਜਿਹਦਾ ਰੱਬ ਨੇ ਆਪ ਥੰਮ ਫਾੜ ਕੇ ਹਰਨਾਕਸ਼ ਨੂੰ ਮਾਰਿਆ, ਤੇ ਗੁਰੂ ਰਾਮਦਾਸ ਸਾਹਿਬ ਨੇ ਅਖੀਰ ਛੱਕੇ ਚ ਲਿਖਦਾ ਹਰ ਯੁਗ ਯੁਗ ਭਗਤ ਉਪਾਇਆ, ਪਹਿਲਾਂ ਪੈਦਾ ਕਰਦਾ ਉਪਾਇਆ, ਫਿਰ ਉਹਨਾਂ ਦੀ ਲਾਜ ਵੀ ਰੱਖਦਾ। ਇਹ ਨੀ ਵੀ ਉਹਨਾਂ ਨੂੰ ਜੱਗ ਚ ਛੱਡ ਕੇ ਤੇ ਉਹਨਾਂ ਨੂੰ ਪਿੱਛੇ ਆਪ ਹਟ ਜਾਂਦਾ। ਹਰ ਯੁਗ ਯੁਗ ਭਗਤ ਉਪਾਇਆ ਪਹਿਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ। ਸਿੱਖਾਂ ਨੇ ਕਿਹਾ ਜੀ ਹਰਨਾਕਸ਼ ਤੇ ਪਤਾ ਨੀ ਕਦੋਂ ਹੋਇਆ, ਕੋਈ ਨਵੇਂ ਭਗਤ ਦਾ ਵੀ ਨਾਂ ਲਓ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਕਰਾਇਆ, ਇਹਦੇ ਜੀ ਪੁਰਾਣੇ ਭਗਤ ਹੈ, ਕੋਈ ਨਵਾਂ ਭਗਤ ਗਿਆ। ਮਹਾਰਾਜ ਕਹਿੰਦੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਆਏ ਬਰਾ ਲੋਧੀ ਪਠਾਣਾ ਦੇ ਰਾਜ ਚ ਉਦੋਂ ਤੱਤਾ ਤੱਤਾ ਭਗਤ ਹੋਇਆ ਸੀ ਨਾਮ ਦੇ, ਜਿਹੜਾ ਇੱਥੇ ਗਾਉਂ ਜੀਂਦੀ ਕਹਿਤੀ ਤੇ ਇੱਥੋਂ ਭੱਜ ਗਿਆ, ਕਿਉਂਕਿ ਉਹਨੂੰ ਬਚਣਾ ਪਿਆ ਵੀ ਇਹ ਕਿਹੜਾ ਮੂਰਖਾਂ ਦੇ ਬਸ ਮੈਂ ਪਿਆ, ਗਾਂ ਵੀ ਜੀਂਦੀ ਹੋ ਗਈ ਸਭ ਕੁਝ, ਤਾਂ ਵੀ ਨਹੀਂ ਮੰਨਦੇ, ਛੱਡੋ ਇੱਥੋਂ। ਉਹ ਪੰਜਾਬ ਵੱਲ ਚਲੇ ਗਿਆ ਤੇ ਘੁਮਾਣਾ ਘੁਮਾਣਾ ਪਿੰਡ ਹੈ, ਗੁਰਦਾਸਪੁਰ ਲਾਗੇ, ਬਟਾਲੇ ਲਾਗੇ, ਮੇਰੇ ਨਾਨਕੇ ਉੱਥੇ ਹੈ, ਮੈਂ ਉਹਦੇ ਲਾਗੇ ਜੰਮਾ ਪੜਿਆ। ਉਹ ਘੁਮਾਣੀ ਆਣ ਕੇ ਫਿਰ ਨਾਮਦੇਵ ਜੀ ਸਮਾਏ ਤੇ ਉਹਦੇ ਉੱਥੇ ਡੇਰਾ ਹੈ। ਉਹ ਘੁਮਾਣੀ ਮੈਂ ਉੱਥੇ ਗਿਆ, ਮੈਂ ਕਿਹਾ ਨਾਮਦੇਵ ਇੱਥੇ ਸਮਾਇਆ, ਮੈਂ ਕਿਹਾ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਭਗਤ ਹੈ ਐਡਾ ਵੱਡਾ। ਕਹਿੰਦਾ ਜੀ ਨਾਮਦੇਵ ਜਦੋਂ ਇਸ ਪਿੰਡ ਚ ਆਇਆ, ਦਿੱਲੀਓ ਰਾਜਾਂ ਤੋਂ ਸਤਾ ਹੋ ਕੇ ਤੇ ਪੰਜਾਬ ਚ ਆ ਗਿਆ, ਇੱਥੇ ਆਣ ਕੇ ਘੁਮਾਣਾ ਤੋਂ ਬਾਅਦ ਇੱਕ ਤੇਲੀ ਮਿਲਿਆ, ਤੇਲੀ ਨੂੰ ਕਹਿਣ ਲੱਗਾ ਮੇਰੀ ਜੁੱਤੀ ਲੱਗਦੀ ਹੈ ਯਾਰ, ਮੇਰੀ ਜੁੱਤੀ ਨੂੰ ਥੋੜਾ ਜਿਹਾ ਤੇਲ ਲਾਉਣ ਨੂੰ ਦੇਈ ਆਪਣੇ ਕੁੱਪੇ ਚ। ਉਹਨੇ ਤੇਲੀ ਨਾਲ ਕੋਈ ਬਾਗ, ਉਹ ਵੀ ਬੇਚਾਰਾ ਚੰਗਾ ਸੀ, ਤੇਲੀ ਨਾਲ ਬੜੇ ਪਿਆਰ ਨਾਲ ਆਪ ਨਾਮਦੇਵ ਦੀ ਜੁੱਤੀ ਨੂੰ ਤੇਲ ਲਾਇਆ। ਜਿਸ ਵੇਲੇ ਤੇਲ ਲਾਇਆ ਜੁੱਤੀ ਨੂੰ ਤੇ ਨਾਮਦੇਵ ਤੇ ਚਲੇ ਗਏ ਗਾਂ ਘੁਮਾਣਾ, ਤੇ ਉਹ ਰਾਹ ਚ ਸੀ ਮਹਿਤੇ ਚੌਂਕ ਵੱਲੋਂ ਇਧਰੋਂ ਆ ਰਿਹਾ ਸੀ, ਜਿੱਥੇ ਦੇ ਭਿੰਡਰਾਂ ਵਾਲਿਆਂ ਦਾ ਸਾਰਾ ਹੈੱਡਕੁਆਟਰ ਆ। ਮਹਿਤੇ ਚੌਂਕ ਤੋਂ ਤੁਰ ਕੇ ਉਸ ਘੁਮਾਣਾ ਪਿੰਡ ਆ ਰਿਹਾ ਸੀ, ਉਹ ਰਾਹ ਦੇ ਵਿੱਚ ਤੇਲੀ ਮਿਲ ਗਿਆ। ਤੇਲੀ ਜਿਸ ਵੇਲੇ ਘਰ ਗਿਆ, ਰਾਹ ਦੇ ਵਿੱਚ ਉਹਦਾ ਕੁੱਪਾ ਭਾਰੀ ਹੋਈ ਜਾਏ, ਉਹ ਕਹਿੰਦੇ ਇਹਦੇ ਅੱਧਾ ਤੇਲ ਦਾ ਭਰਿਆ ਸੀ। ਆਖਿਰਕਾਰ ਉਹਦੂ ਚੁੱਕਿਆ ਨੀ, ਆ ਘਰ ਜਾ ਕੇ ਦੇਖਿਆ ਤੇ ਸਾਰੀਆਂ ਅਸ਼ਰਫੀਆਂ ਹੀ ਬਣੀਆਂ ਪਈਆਂ। ਇਹ ਕੰਨੀ ਸੁਣੀ ਉੱਥੇ ਦੀ ਜਿਹੜੀ ਹੱਡ ਬੀਤੀ ਕਹਾਣੀ, ਉਹ ਤੇਲੀ ਭੱਜਾ ਵਾਪਸ ਜਾ ਕੇ ਤੇ ਫਿਰ ਉਸ ਨਾਮਦੇਵ ਨੂੰ ਆਪਣੇ ਕੋਲ ਰੱਖਿਆ ਉਹਨੇ, ਤੇ ਉਹ ਨਾਮਦੇਵ ਜੀ ਉੱਥੇ ਕਮਾਣੀ ਸਮਾਏ। ਸੋ ਕਹਿੰਦੇ ਭਾਈ ਤੁਸੀਂ ਕੋਈ ਮਹਾਰਾਜ ਜੀ ਨਾਮਦੇਵ, ਉਹ ਕਹਿੰਦੇ ਜੀ ਹੰਕਾਰੀਆਂ ਨਿੰਦਕਾਂ ਪਿੱਠ ਦੇ ਵੀ ਦਿਓਰਾ, ਉਹ ਪਿੱਛੇ ਜਾ ਬੈਠਾ ਜਿਹੜੇ ਚੰਗੇ ਚੰਗੇ ਪੁਜਾਰੀ ਸੀ, ਉਹ ਕਹਿਣ ਲੱਗੇ ਲੈ ਤੈਨੂੰ ਨੀ ਅੰਦਰ ਵੜਨ ਦਾ ਹੁਕਮ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਅੰਦਰ ਗੁਰੂ ਕਾ ਲੰਗਰ ਵਰਤ ਰਿਹਾ, ਤੇ ਉਹ ਜਿਹੜੇ ਭੁੱਖੇ ਸੀ ਬਾਹਰ ਵਿਚਾਰ, ਮੈਂ ਆਪ ਦੇਖੀ ਜਾ ਕੇ ਆ ਸਾਰੇ ਹਿੰਦੁਸਤਾਨ ਝਾੜਦੇ ਨਾ ਗੁਰਦੁਆਰਿਆਂ ਦੀ, ਜਿਹਨੂੰ ਇਹ ਗੁਰੂ ਕਾ ਲੰਗਰ ਕਹਿੰਦੇ। ਉਹ ਕਹਿੰਦੇ ਅੰਦਰ ਨੀ ਤੂੰ ਜਾ ਸਕਦੇ। ਉਹ ਕਹਿੰਦੇ ਕਿਉਂ? ਕਹਿੰਦੇ ਇੱਕ ਪੈਰਾਦਾਰ ਬਿਠਾ ਲਓ, ਇਹਨਾਂ ਨੂੰ ਡੰਡੇ ਮਾਰ ਕੇ ਕੱਢੇ। ਕਹਿੰਦੇ ਕਿਉਂ? ਕਹਿੰਦੇ ਉਹ ਬਾਹਰ ਪੱਤਲ ਪਏ ਆ, ਜੂਠੇ ਜਾ ਕੇ ਉਹ ਚੱਟੋ, ਅੰਦਰ ਜਿਹੜੇ ਅੱਗੇ ਢਿੱਡ ਭਰੇ ਹੋਣਗੇ ਜਿਹਨਾਂ ਦੀ ਬਦਹਜ਼ਮੀ ਅੱਗੇ ਹੋਏਗੀ, ਅਸੀਂ ਉਹਨਾਂ ਨੂੰ ਗੁਰੂ ਕਾ ਲੰਗਰ ਖਿਲਾਉਣਾ। ਉਹ ਮੈਂ ਕਿਹਾ ਤੁਹਾਡਾ ਬੇੜਾ ਗਰਕ ਹੋ ਗਿਆ। ਉਹ ਕਹਿੰਦੇ ਜੀ ਅੰਦਰ ਗੁਰੂ ਕਾ ਲੰਗਰ ਵਰਤ ਰਿਹਾ। ਮੈਂ ਕਿਹਾ ਬਾਹਰ ਕੀ ਹੋ ਰਿਹਾ? ਕਹਿੰਦੇ ਜੀ ਇਹ ਹਟਦੇ ਹੀ ਨਹੀਂ ਹੈ, ਇਹਨਾਂ ਤੇ ਸਾਨੂੰ ਪਹਿਰੇਦਾਰ ਖੜਾ ਕਰਨਾ ਪੈਂਦਾ। ਇਹ ਨਾਗਪੁਰ ਦੀ ਗੱਲ ਹੈ, ਮੈਂ ਦੇਖ ਕੇ ਹੈਰਾਨ। ਕਹਿੰਦੇ ਜੀ ਅਸੀਂ ਅੰਦਰ ਗੁਰੂ ਕਾ ਲੰਗਰ ਹੈ ਸਾਰਾ ਉਹ ਛੱਕ ਲੈਣਗੇ, ਲੇਕਿਨ ਜਿਹੜਾ ਜੂਠ ਬਾਹਰ ਲਿਆ ਕੇ ਇਸ ਡਰਾਮ ਚ ਸੁੱਟਦੇ ਹੈ ਨਾ, ਇਹ ਉਹੀ ਖਾ ਪੀ ਕੇ ਗੁਜ਼ਾਰਾ ਕਰ ਲੈਂਦੇ। ਇਹ ਹੈ ਗੁਰੂ ਕੇ ਲੰਗਰ ਦੀ ਹਾਲਤ ਜਿਹਨੂੰ ਅਸੀਂ ਗੁਰੂ ਕਾ ਲੰਗਰ ਕਹਿੰਦੇ। ਇਹ ਨਾਮਦੇਵ ਨੂੰ ਕਿਹਾ, ਉਹ ਵਿਚਾਰਾ ਉਹ ਵੀ ਮੰਦਰ ਚਲੇ ਗਿਆ। ਉਹਨੂੰ ਕਹਿਣ ਲੱਗੇ ਸ਼ੂਦਰ ਹੈ, ਇਹ ਛੀਂਬਾ ਹੈ, ਇਹਨੂੰ ਕੱਢੋ ਬਾਹਰ, ਹੀ ਕਿੱਥੋਂ ਮੰਦਰ ਚ ਨਹੀਂ ਜਾ ਸਕਦਾ। ਨਾਮਦੇਵ ਵਿਚਾਰਾ ਲੈ ਕੰਬਲੀ ਪਲਟਾਇਓ, ਆਪਣੀ ਕੰਬਲੀ ਪਿੱਛੇ ਲੈ ਕੇ ਉਹ ਦੇਵੜੇ ਦੇ ਪਿੱਛੇ ਗੁਰਦੁਆਰੇ ਦੇ ਪਿੱਛੇ ਜਾ ਕੇ ਬੈਠ ਕੇ ਤੇ ਭਜਨ ਗਾਉਣ ਲੱਗ ਪਏ। ਕਹਿੰਦੇ ਉਹ ਦੇਵੜੇ ਦਾ ਮੂੰਹ ਹੀ ਆਉਣ ਨੂੰ ਫਿਰ ਗਿਆ, ਪਾਂਡਿਆਂ ਨੂੰ ਪਿਛਵਾੜਾ ਦਿੱਤਾ, ਉਹਨੂੰ ਮੋਹਰ ਲੈ ਦਿੱਤਾ ਤੇ ਸਭ ਕੁਛ। ਇਸ ਤਰ੍ਹਾਂ ਦੀ ਕੋਈ ਕਹਾਣੀ ਵਰਤੀ ਹੈ ਜਿਹੜੀ ਕਿ ਗੁਰਬਾਣੀ ਚ ਵੀ ਆਉਂਦੀ। ਉਹ ਕਹਿੰਦੇ ਉਹਨੂੰ ਮੋਹਰਲਾ ਪਾਸਾ ਦਿੱਤੋ। ਮਹਾਰਾਜ ਨੇ ਕਿਹਾ ਲੈ ਮੈਂ ਛੱਕੇ ਚ ਆਹ ਦੇਖੋ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਭਾਈ ਮੈਂ ਤੇ ਜਨ ਨਾਨਕ ਐਸਾ ਹਰ ਸੇਵਿਆ, ਕਿਉਂਕਿ ਉਹਨੇ ਮੈਨੂੰ ਅੰਤ ਵੇਲੇ ਛਡਾਉਣਾ ਹੈ। ਇਸੇ ਕਰਕੇ ਅਸੀਂ ਰਾਜ ਵੀ ਉਹ ਲੈਣਾ ਹੈ ਜਿਹੜਾ ਅੰਤ ਵੇਲੇ ਛਡਾਏ ਤੇ ਸਾਨੂੰ ਜੀਂਦਿਆਂ ਜੀ ਆਪਸ ਛਿੱਤਰ ਫੜਾਉਣ ਜਾਂ ਡਾਂਗੋ ਡਾਂਗ ਨਾ ਹੋਣ ਦੇ। ਇਹ ਰਾਜ ਨੂੰ ਅਸੀਂ ਕੀ ਕਰਨਾ? ਉਹ ਰਾਜ ਉਹ ਲੈਣਾ ਹੈ ਜਿਹੜਾ ਉਹਨਾਂ ਨਾਲ ਧਰੂ ਤੇ ਪ੍ਰਹਲਾਦ ਨਾਲ ਰਿਹਾ। ਤੇ ਕਬੀਰ ਸਾਹਿਬ ਇਸ ਸ਼ਬਦ ਚ ਕਹਿੰਦੇ ਆ ਕੋਈ
ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ ਰਾਜਾ।
ਸਾਲ ਮੁੱਕ ਗਿਆ ਕਿਉਂ ਪ੍ਰਹਿਲਾਦ ਅਰਗੇ ਨਵਾਜੇ ਗਏ ਇਸ ਕਰਕੇ ਕਹਿੰਦੇ ਮੇਰਾ ਤੇ ਸੰਸਾ ਮੁੱਕ ਗਿਆ ਦਸਮ ਪਾਤਸ਼ਾਹ ਨੇ ਸ਼ਬਦ ਮਾਰਿਆ ਫਿਰ
ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਾਂ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਾਂ
ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਾਂ
ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਾਂ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਾਂ
ਪਤਾ ਕਿਹੜੀ ਮੇਰੀ ਗੋਲੀਆਂ ਚੱਲ ਪੈਣੀਆਂ ਕੀ ਹੋ ਜਾਣਾ ਉਹਦੀ ਨਜ਼ਰ ਪੁੱਠੀ ਜੇ ਹੋਈ ਨਾ ਸ਼ਾਹਜਹਾਨ ਜਿਹਨੇ ਕਿਲ੍ਹਾ ਬਣਾਇਆ ਸੀ ਐਡਾ ਵੱਡਾ ਬਾਦਸ਼ਾਹ ਜਿਹਨੂੰ ਇੰਜੀਨੀਅਰ ਬਾਦਸ਼ਾਹ ਵੀ ਕਹਿੰਦੇ ਸੀ ਰੌਜ਼ਾ ਤਾਜ ਮਹਿਲ ਹੋਰ ਜਿੰਨੇ ਕਿਲੇ ਹਲੀ ਉਹ ਹੋਰ ਕਿਲੇ ਬਣਾ ਰਿਹਾ ਸੀ ਇੱਕ ਹੋਰ ਰੌਜ਼ਾ ਤਾਜ ਮਹਿਲ ਬਣਾਉਣਾ ਸੀ ਹੋਰ ਪੱਥਰ ਦਾ ਉਹਨੇ ਉਹ ਐਡਾ ਵੱਡਾ ਰਾਜਾ ਤੇ ਆਖਿਰਕਾਰ ਉਹਨੂੰ ਅਖੀਰਲੀ ਉਮਰ ਚ ਉੱਥੇ ਬੰਦ ਕਰਕੇ ਸੁੱਟਿਆ ਜਿੱਥੇ ਸਿਰਫ ਇੱਕ ਚਰੋਖਾ ਸੀ ਕਹਿੰਦੇ ਲੈ ਤੂੰ ਇੱਥੋਂ ਆਪਣਾ ਜਿਹੜਾ ਰੌਜ਼ਾ ਤਾਜ ਮਹਿਲ ਹੈ ਦੇਖਦਾ ਰਿਹਾ ਕਰ ਪੁੱਤ ਨਾ ਕੈਦ ਕਰਕੇ ਉੱਥੇ ਸੁੱਟ ਦਿੱਤਾ ਅੰਦਰੋਂ ਕਹਿੰਦਾ ਉਹ ਮੈਨੂੰ ਪਿਆਸ ਲੱਗੀ ਹੈ ਉਹਦੇ ਕੋਲ ਲਿਖਣ ਦਾ ਸ਼ੌਕੀਨ ਸੀ ਉਹਦੇ ਕੋਲ ਦੁਆਤ ਇੱਕ ਸੂਫਾ ਉਹਦੇ ਵਿੱਚ ਤੇ ਸਿਆਹੀ ਪਈ ਸੀ ਕਿਤਾਬ ਦੇ ਦਿੱਤੀ ਵੀ ਆਪਣਾ ਦਿਲ ਬੁਲਾ ਲਿਆ ਕਰੇ ਉਹ ਕਹਿੰਦਾ ਮੈਨੂੰ ਪੁੱਤਰ ਪਾਣੀ ਤੇ ਪਿਲਾ ਦੇ ਉਹ ਕਹਿੰਦੇ ਆ ਸੂਫਾ ਚੂਸੜਾ ਜਿਹੜਾ ਸਿਆਹੀ ਦਾ ਹੈ ਪਿੱਛੇ ਹੱਥ ਬੰਨ ਕੇ ਖੇਤਾਂ ਦੀ ਸੈਰ ਕਰਾਉਂਦੇ ਸੀ ਤੇ ਮੂੰਹ ਨਾ ਘਾਹ ਖਾਂਦਾ ਸੀ ਸ਼ਾਹਜਹਾਂ ਉਹ ਕਹਿੰਦੇ ਇਹਨੂੰ ਤੇ ਲੱਗੀ ਇਹਨੂੰ ਕਹੋ ਸੂਫਾ ਚੱਟ ਲਵੇ ਬਾਦਸ਼ਾਹ ਪੁੱਤਾਂ ਨੇ ਰਾਜ ਲੈ ਗਏ ਲੇਕਿਨ ਦੇਖੋ ਉਹਨਾਂ ਰਾਜਿਆਂ ਦੀ ਕੀ ਹਾਲਤ ਹੈ ਕਿਉਂ
ਨਜ਼ਰ ਉੱਪਰ ਠੀਕੇ ਕਰੇ ਨਜ਼ਰ ਉੱਪਰ ਠੀਕੇ ਕਰੇ ਸੁਲਤਾਨ ਤਾਰਾਇਦਾ ਸੁਲਤਾਨ ਤਾਰਾਇਦਾ ਸਰਬੰਦਰ ਪੇਖ ਨਾ ਪਾਇਦਾ ਸਰਬੰਦਰ ਪੇਖ ਨਾ ਪਾਇਦਾ
ਹਰ ਸਮਾਨ ਨਹੀਂ ਰਾਜਾ ਉਹ ਜਿਹੜਾ ਰੱਬ ਹੈ ਉਹਦੀ ਆਗਿਆ ਚ
ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਤ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਤ
ਦਿੱਲੀ ਕੇ ਦਿਲ ਵਾਲੀ ਫੇ ਬੰਗ ਕੇ ਬੰਗਾਲੀ ਫੇ ਰੰਗ ਕੇ ਫੇ ਰੰਗਾ ਵਾਲੀ
ਬੰਗ ਕੇ ਬੰਗਾਲੀ ਫੇ ਰੰਗ ਕੇ ਫੇ ਰੰਗਾ ਵਾਲੀ
ਇਸ ਦੁਨੀਆਂ ਦੀ ਇਹਦੇ ਵਿੱਚ ਸਾਰੇ ਗਿਣ ਕੇ ਮਹਾਰਾਜ ਨੇ ਕਹਿ ਦਿਆ ਸਭ ਅਕਾਲ ਪੁਰਖ ਦੇ ਅੰਦਰ ਮੈਂ
ਬੰਗ ਕੇ ਬੰਗਾਲੀ ਰੰਗ ਕੇ ਬੇਰੰਗਾ ਵਾਲੀ ਬੰਗਾਲੀ ਰੰਗ ਕੇ ਬੇਰੰਗਾ ਵਾਲੀ
ਦਿੱਲੀ ਕੇ ਦਿਲ ਵਾਲੀ
ਤੇਰੀ ਆਗਿਆ ਮੈਂ ਚੱਲਤ ਹੈ ਦਿੱਲੀ ਕੇ ਦਿਲ ਵਾਲੀ
ਗੁਰੂ ਗੋਬਿੰਦ ਸਿੰਘ
ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਦਿੱਲੀ ਕੇ ਦਿਲ ਵਾਲੀ
ਤੇਰੀ ਆਗਿਆ ਮੈਂ ਚੱਲਤ ਹੈ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚੱਲਤ
ਬੰਗ ਕੇ ਬੰਗਾਲੀ ਫਿਰ ਰੰਗ ਕੇ ਫਰੰਗ ਵਾਲੀ
ਬੰਗ ਕੇ ਬੰਗਾਲੀ ਰੰਗ ਕੇ ਫਰੰਗ ਵਾਲੀ
ਰੋਹ ਕੇ ਰੋਹੇਲੇ ਮਾਗ ਦੇਸ ਕੇ ਮਗੇਲੇ ਵੀ
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 ਇਹ ਬੰਗ ਸੀ ਬੁੰਦੇਲੇ ਪਾਪ ਪੁੰਜ ਤੋਂ ਮਲਤ
ਪਾਪ ਕੋਨੇ ਤੋਂ ਮਲਕ ਹੈ
ਗੋਖਾ ਕੋ ਨੰਗਾ।
ਆਵੇ ਚੀਨ ਮਸ਼ੀਨ ਕਸੀਸ ਨੇ ਆਵੇ ਚੀਨ
ਚੀਨ ਮਸ਼ੀਨ ਕਸੀਸ ਨੇ ਆਵੇ
ਤਿੱਬਤੀ ਧਿਆਏ ਤਿੱਬਤੀ ਧਿਆਏ ਦੁੱਖ ਦੇਹ
ਤਿੱਬਤੀ
ਜਿਹਨੇ ਤੋਹੇ ਧਿਆਇਓ ਤਿੰਨੇ ਪੂਰਨ ਪਤਾ ਇਹ ਗੋਖਾ ਗੁਣ ਗਾਵੇ ਚੀਨ ਮਚੀਨ ਕਸੀਸ ਲਿਆਵੇ ਜਿਹਨੇ ਤੋਹੇ ਧਿਆਇਓ ਤਿੰਨੇ ਪੂਰਨ ਪਤਾ ਸਰਬ ਧਨ ਧਾਮ ਫਲ ਫੂਲ ਸੇ ਫਲਤ
ਸਰਬ ਧਨ ਧਾਮ ਫਲ ਫੂਲ ਸੇ ਫਲਤ
ਹੈ ਦਿੱਲੀ ਕੇ ਦਿਲਵਾਲੀ ਤੇਰੀ ਲਾਗਿਆ ਮੈਂ ਚਲਤ
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 ਹੈ ਦਿੱਲੀ ਕੇ ਦਿਲਵਾਲੀ ਤੇਰੀ ਲਾਗਿਆ ਮੈਂ ਚਲਤ ਕੋਈ ਹਾਲ ਸੰਭਾਲ ਨਹੀਂ ਕੋਈ ਹਾਲ ਸੰਭਾਲ ਨਹੀਂ ਛੱਡ ਕੇ ਤੂੰ ਜੇ ਇਸ ਰਾਜਨੀਤੀ ਨੂੰ ਤੂੰ ਵਿੱਚ ਸੱਚ ਦੇ ਵਾੜ ਰਹੇ ਨਾ ਰਾਜਨੀਤੀ ਜਿਹੜੇ ਕਹਿੰਦੇ ਸੀ ਸਿੱਖੀ ਚ ਰਾਜਨੀਤੀ ਜ਼ਰੂਰ ਨਾਲ ਚੱਲਦੀ ਹੈ ਬਰਾਬਰ ਆਮ